You're with SBS Radio.
ਟੈਲੀਵਿਜ਼ਨ ਦੀ ਦੁਨੀਆ ਵਿੱਚ ਛੋਟੇ ਪਰਦੇ ਤੇ ਚੈਨਲ 10 ਦੇ ਮਸ਼ਹੂਰ ਪ੍ਰੋਗਰਾਮ ਮਾਸਟਰ ਸ਼ੈੱਫ ਵਿੱਚ ਇਸ ਸੀਜ਼ਨ ਦੌਰਾਨ ਇੱਕ ਪੰਜਾਬੀ ਚਿਹਰਾ ਵੀ ਨਜ਼ਰ ਆ ਰਿਹਾ ਹੈ। 29 ਸਾਲਾ ਦੁਪਿੰਦਰ ਛਿੱਬਰ ਆਪਣੇ ਵਧੀਆ ਖਾਣਾ ਬਣਾਉਣ ਦੇ ਸ਼ੌਕ ਅਤੇ ਸਕਿੱਲ ਜ਼ਰੀਏ ਲੋਕ ਮਨਾਂ ਵਿੱਚ ਜਗ੍ਹਾ ਬਣਾ ਰਹੀ ਹੈ। ਦੁਪਿੰਦਰ 11 ਸਾਲ ਦੀ ਸੀ ਜਦੋਂ ਉਹ ਨਵੀਂ ਦਿੱਲੀ ਤੋਂ ਪਰਿਵਾਰ ਸਮੇਤ ਨਿਊਕਾਸਲ ਵਿੱਚ ਆ ਗਈ ਸੀ। ਜੀ ਦੁਪਿੰਦਰ, ਥੋੜ੍ਹਾ ਜਿਹਾ ਸਾਨੂੰ ਆਪਣੇ ਮਾਸਟਰ ਸ਼ੈੱਫ ਤੱਕ ਪਹੁੰਚਣ ਦੇ ਸਫ਼ਰ ਬਾਰੇ ਜ਼ਰੂਰ ਦੱਸੋ। ਕਿੰਨੀ ਕੁ ਤਿਆਰੀ, ਕਿੰਨੀ ਕੁ ਮਿਹਨਤ, ਕਿੰਨੇ ਕੁ ਆਡੀਸ਼ਨਸ ਹੋਏ ਨੇ ਜੋ ਸਾਨੂੰ ਇਸ ਵੇਲੇ ਨਜ਼ਰ ਨਹੀਂ ਆ ਰਹੇ?
ਸੋ ਮਾਸਟਰ ਸ਼ੈੱਫ ਦਾ ਕਾਫ਼ੀ ਲੰਬਾ ਸਫ਼ਰ ਰਿਹਾ ਹੈਗਾ। 5-6 ਮਹੀਨੇ ਲੱਗ ਗਏ ਸੀਗੇ, ਪੂਰੇ ਐਪਲੀਕੇਸ਼ਨ ਫਾਰਮ ਵੀ ਕਾਫ਼ੀ ਟਾਈਮ ਲੱਗਦਾ ਉਹ ਫਿਲ ਕਰਨ ਵਿੱਚ, ਸਬਮਿਟ ਕਰਨ ਵਿੱਚ, ਅਤੇ ਕਾਫ਼ੀ ਸਾਲਾਂ ਤੋਂ ਮੈਂ ਦੇਖਦੀ ਆ ਰਹੀ ਹਾਂ ਸ਼ੋ, ਐਂਡ ਹਮੇਸ਼ਾ ਇਹ ਲੱਗਦਾ ਕਿ ਯੂ ਨੋ ਇੱਕ ਦਿਨ ਤਾਂ ਜ਼ਰੂਰ ਟਰਾਈ ਕਰਨਾ ਚਾਹੀਦਾ ਇੱਕ ਵਾਰੀ ਐਟਲੀਸਟ। ਦੇਖੋ ਜੋ ਹੁੰਦਾ ਹੈ ਬਾਅਦ 'ਚ ਦੇਖਾਂਗੇ। ਅਤੇ ਇਸ ਵਾਰੀ ਆਈ ਥਿੰਕ ਕੋਵਿਡ ਕਰਕੇ ਵੀ ਬਹੁਤ ਸਾਰੀ ਚੀਜ਼ਾਂ ਯੂ ਨੋ ਆਈ ਓਪਨਿੰਗ ਚੀਜ਼ਾਂ ਹੋ ਰਹੀਆਂ ਸੀਗੀਆਂ, ਸਾਡੇ ਆਸ ਪਾਸ ਵੀ ਲੋਕਡਾਊਨ ਹੋ ਰਿਹਾ ਸੀ। ਹੁਣੇ ਵੀ ਕਾਫ਼ੀ ਕੰਟਰੀਜ਼ ਦੀ ਹਾਲਤ ਇੰਨੀ ਅੱਛੀ ਨਹੀਂ ਹੈਗੀ ਹੈ, ਅਤੇ ਮੈਨੂੰ ਲੱਗਿਆ ਕਿ ਅਗਰ ਇਸ ਵਾਰੀ ਨਹੀਂ ਹੋਏਗਾ ਫਿਰ ਕਦੀ ਨਹੀਂ ਹੋਏਗਾ। ਅਤੇ ਉਹ ਕੁਛ ਯੂ ਨੋ ਹਿੰਮਤ ਕਰਕੇ ਸਬਮਿਟ ਮੈਂ ਕਰ ਦਿੱਤਾ ਸੀਗਾ ਫਾਰਮ, ਫਿਰ ਉਹਦੇ ਬਾਰੇ ਭੁੱਲ ਗਈ ਸੀ। ਫਿਰ ਉਹਨਾਂ ਨੇ ਵਾਪਿਸ ਅਪਰੋਚ ਕੀਤਾ ਕਾਫ਼ੀ ਦਿਨਾਂ ਬਾਅਦ, ਐਂਡ ਦੈਟਸ ਹਾਓ ਇਟ ਆਲ ਸਟਾਰਟਡ।
ਤੇ ਦੁਪਿੰਦਰ, ਮਾਸਟਰ ਸ਼ੈੱਫ ਦਾ ਥੋੜ੍ਹਾ ਜਿਹਾ ਫਾਰਮੈਟ ਸਮਝਾਓਗੇ? ਸੋ ਬੇਸਿਕਲੀ ਟੀਮ 'ਚ ਰਹਿੰਦੇ ਹਾਂ, ਇਕੱਲੇ ਹਾਂ, ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ, ਅਣਦਿਸਦੇ 'ਚੋਂ ਦਿਸਦਾ ਕਰਨਾ,
ਉਹਦੇ 'ਚ ਕਾਫ਼ੀ ਸਾਰੀ ਜਿਸ ਤਰ੍ਹਾਂ ਕਾਫ਼ੀ ਸਾਰੇ ਤਰ੍ਹਾਂ ਦੇ ਚੈਲੰਜ ਹੁੰਦੇ, ਅਤੇ ਉਹਨਾਂ ਦੇ ਜਿਹੜਾ ਫਾਰਮੈਟ ਹੈਗਾ ਉਹਦੇ 'ਚ ਡੇ 1 'ਤੇ ਟੀਮ ਚੈਲੰਜ ਹੁੰਦਾ ਹੈ। ਫਿਰ ਜਿਹੜੀ ਟੀਮ ਲੂਜ਼ ਕਰਦੀ ਹੈ ਉਹ ਪ੍ਰੈਸ਼ਰ ਟੈਸਟ 'ਚ ਜਾਂਦੀ ਹੈ ਦੂਜੇ ਦਿਨ, ਜਿਹੜਾ ਟਿਊਜ਼ਡੇ ਨੂੰ ਆਉਂਦਾ ਹੈ। ਫਿਰ ਵੈਡਨਸਡੇ ਨੂੰ ਮਿਸਟਰੀ ਬਾਕਸ ਹੁੰਦਾ ਜਿਹਦੇ 'ਚ ਸਾਰੇ ਪਾਰਟੀਸਪੇਟ ਕਰਦੇ ਨੇ, ਇੰਡੀਵਿਜੁਅਲੀ ਪਰਫੋਰਮ ਕਰਦੇ ਨੇ, ਇੰਡੀਵਿਜੁਅਲੀ ਜੱਜ ਹੁੰਦੇ ਨੇ ਸਾਰੇ ਆਪਣੀ ਆਪਣੀ ਪਰਫੋਰਮੈਂਸ ਦੇ ਬੇਸਿਸ 'ਤੇ। ਅਤੇ ਉਸ ਤੋਂ ਉਹ ਜਿਹੜਾ ਮਿਸਟਰੀ ਬਾਕਸ ਵਿੱਚੋਂ ਜਿਹੜੇ ਟੋਪ 3-4 ਜਾਂ ਕਈ ਵਾਰੀ 5 ਡਿਸ਼ਿਜ ਹੁੰਦੀਆਂ ਨੇ ਉਹ ਕੰਪੀਟ ਕਰਦੇ ਨੇ ਇਮਿਊਨਿਟੀ 'ਚ, ਅਤੇ ਉਹ ਹੁੰਦਾ ਥਰਸਡੇ ਨਾਈਟ ਦਾ ਜਿਹੜਾ ਐਪੀਸੋਡ ਹੁੰਦਾ। ਅਤੇ ਜਿਹੜਾ ਵੀ ਬੰਦਾ ਇਮਿਊਨਿਟੀ ਜਿੱਤਦਾ ਅਤੇ ਉਹ ਸੰਡੇ ਨੂੰ ਸੇਫ ਹੁੰਦਾ ਬੇਸਿਕਲੀ, ਅਤੇ ਸੰਡੇ ਨੂੰ ਆਲ ਇਨ ਐਲੀਮੀਨੇਸ਼ਨ ਹੁੰਦਾ ਜਿਹਦੇ 'ਚ ਜਿਹਨੂੰ ਵੀ ਇਮਿਊਨਿਟੀ ਨਹੀਂ ਮਿਲੀ ਹੈ ਬੇਸਿਕਲੀ ਇੱਕ ਹੀ ਬੰਦੇ ਨੂੰ ਮਿਲਦੀ ਹੈ ਇਮਿਊਨਿਟੀ, ਬਾਕੀ ਸਾਰੇ ਉਹ ਆਲ ਇਨ ਐਲੀਮੀਨੇਸ਼ਨ 'ਚ ਹੁੰਦੇ ਨੇ ਸੰਡੇ ਨੂੰ, ਅਤੇ ਮੰਡੇ ਨੂੰ ਫਿਰ ਨਵਾਂ ਹਫ਼ਤਾ ਫਿਰ ਸਟਾਰਟ ਹੁੰਦਾ ਵਿਦ ਅ ਟੀਮ ਚੈਲੇਂਜ। ਸੋ ਦੈਟ ਇਜ਼ ਬੇਸਿਕਲੀ ਲਾਈਕ ਦ ਜਨਰਲ ਫੋਰਮੈਟ ਆਫ ਦ ਵੀਕ, ਐਂਡ ਇਟ it goes on for a few, you know, it goes on, it repeats itself every week. ਤੇ ਹਰ ਹਫਤੇ ਉਹੀ ਰਿਪੀਟ ਹੁੰਦਾ।
ਜੀ, ਤੇ ਤੁਹਾਡਾ ਸ਼ੌਕ ਜ਼ਾਹਰਾ ਤੌਰ ਤੇ ਭਾਰਤੀ ਜਾਂ ਦੱਖਣੀ ਏਸ਼ੀਆਈ ਖਾਣਿਆਂ ਵੱਲ ਹੋਣਾ ਹੈ। ਕੋਈ ਖਾਸ ਡਿਸ਼ ਜਾਂ ਪਕਵਾਨ ਜਿਹਦੇ 'ਚ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੀ ਮਾਸਟਰੀ ਆ, ਜਾਂ ਜਿਹਨੂੰ ਤੁਸੀਂ ਅੱਖਾਂ ਬੰਦ ਕਰਕੇ ਬਣਾ ਸਕਦੇ ਹੋਵੋ, ਕੋਈ ਸਿਗਨੇਚਰ ਡਿਸ਼?
ਆਈ ਥਿੰਕ ਸਭ ਤੋਂ ਸੌਖੀ ਡਿਸ਼ ਮੈਨੂੰ ਲੱਗਦੀ ਹੈ ਜਿਹੜੇ ਜਿਸ ਤਰ੍ਹਾਂ ਦਾ ਖਾਣਾ ਉਹ ਘਰ ਦਾ ਖਾਣਾ ਹੁੰਦਾ ਹੈ, ਬਿਕੋਜ਼ ਉਹ ਰੋਜ਼ ਖਾਂਦੇ ਆ, ਉਹੀ ਖਾ ਕੇ ਆਪਾਂ ਵੱਡੇ ਵੀ ਹੋਏ ਆ, ਸਾਰੇ ਟਾਈਮ ਉਹੀ ਆਸ ਪਾਸ ਉਹੀ ਮਿਲਦਾ ਹੈ, ਉਹੀ ਦਿਖਦਾ ਹੈ। ਈਵਨ ਇੰਡੀਆ 'ਚ ਵੀ ਜਦੋਂ ਰਹਿੰਦੇ ਸੀ ਘਰ ਦਾ ਹੀ ਖਾਣਾ ਹੁੰਦਾ ਸੀ, ਸਟਰੀਟ ਫੂਡ ਵੀ ਹੁੰਦਾ ਹੈ ਕਾਫ਼ੀ, ਬਟ ਮੋਸਟਲੀ ਜਿਹੜਾ ਹੋਮ ਸਟਾਈਲ ਫੂਡ ਜਿਹੜਾ ਘਰ ਬਣਦਾ ਹੈ ਕਾਫ਼ੀ ਹੈਲਦੀ ਵੀ ਹੁੰਦਾ ਹੈ, ਉਹ ਖਾਣਾ ਮੈਨੂੰ ਸਭ ਬਣਾਉਣ 'ਚ ਸਭ ਤੋਂ ਸੌਖਾ ਲੱਗਦਾ ਹੈ, ਬਿਕੋਜ਼ ਉਹਦੇ 'ਚ ਕੋਈ ਪ੍ਰੈਕਟਿਸ ਦੀ ਲੋੜ ਨਹੀਂ ਹੈਗੀ ਹੈ। ਕਾਫ਼ੀ ਸਾਰੀ ਹੋਰ ਵੀ ਡਿਸ਼ਿਜ ਨੇ ਜਿਹੜੀ ਮੈਂ ਪ੍ਰੈਕਟਿਸ ਕਰ ਕਰਕੇ ਮਾਸਟਰ ਕਰ ਲਈਆਂ ਨੇ, ਬਟ ਜਿਹੜੀ ਹੋਮ ਸਟਾਈਲ ਜਿਸ ਤਰ੍ਹਾਂ ਪੰਜਾਬੀ ਫੂਡ ਜਾਂ ਈਵਨ ਹੋਮ ਸਟਾਈਲ ਸਾਊਥ ਇੰਡੀਅਨ ਜਾਂ ਗੁਜਰਾਤੀ ਖਾਣਾ ਜਿਹੜਾ ਘਰ ਆਰਾਮ ਨਾਲ ਬਣ ਸਕਦਾ, ਦਾਲ ਸਬਜ਼ੀ ਰੋਟੀ, ਈਵਨ ਚਿਕਨ ਜਾਂ ਮਟਨ ਜਾਂ ਜੋ ਵੀ ਕਰੀ ਹੋਏ, ਉਹ ਸਭ ਤੋਂ ਈਜ਼ੀ ਮੈਨੂੰ ਉਹੀ ਲੱਗਦਾ ਬਣਾਉਣ 'ਚ।
ਜੀ, ਅਤੇ ਹੁਣ ਕਰੀ ਦਾ ਜ਼ਿਕਰ ਕੀਤਾ, ਤੁਹਾਡਾ ਵੀਡੀਓ ਦੇਖਿਆ ਕਰੀ ਕੇਕ, ਉਹ ਵੀਡੀਓ ਕਾਫ਼ੀ ਵਾਇਰਲ ਹੋਈ ਆ, ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ? ਵੈਸੇ ਤਾਂ ਕੋਈ ਤਸੱਵਰ ਵੀ ਨਹੀਂ ਕਰ ਸਕਦਾ ਕਿ ਕਰੀ ਦਾ ਕੇਕ ਵੀ ਹੋ ਸਕਦਾ।
ਉਹ ਥੋੜ੍ਹਾ ਜਿਹਾ ਨਿਊ ਕੋਨਸੈਪਟ ਸੀਗਾ, ਉਹ ਮੈਂ ਕਾਫ਼ੀ ਰਿਸਰਚ ਕੀਤੀ ਸੀਗੀ, ਬਟ ਉਹ ਸਾਰੀ ਇੰਡੀਅਨ ਕਰੀ ਨਹੀਂ ਸੀਗੀ, ਉਹ ਥਾਈ ਕਰੀ ਕੇਕ ਬਣਾਇਆ ਸੀਗਾ। ਗ੍ਰੀਨ ਕਰੀ ਜਿਹੜੀ ਮਿਲਦੀ ਹੈ ਆਮ ਮਿਲਦੀ ਹੈ ਇੱਥੇ ਵੀ, ਇੰਡੀਆ 'ਚ ਮਿਲਦੀ ਹੈ, ਅਤੇ ਉਹ ਫਲੇਵਰ ਜਿਹੜਾ ਹੁੰਦਾ ਨਾ ਉਹ ਗ੍ਰੀਨ ਕਰੀ ਦਾ ਪੇਸਟ ਇੱਕ ਬਣਾਉਂਦੇ ਨੇ, ਅਤੇ ਉਹ ਮੈਂ ਪੇਸਟ ਨੂੰ ਨਾ ਉਹ ਕੇਕ ਅਤੇ ਬੈਟਰ ਨਾਲ ਮਿਕਸ ਕਰਕੇ ਟਰਾਈ ਕੀਤਾ ਕਿ ਇਹਦਾ ਕਿਸ ਤਰ੍ਹਾਂ ਦਾ ਆਏਗਾ ਫਲੇਵਰ, ਬਿਕੋਜ਼ ਉਹਦੇ ਜਿਹੜੇ ਇਨਗਰੀਡੀਅੰਟਸ ਹੁੰਦੇ ਨੇ ਕਾਫ਼ੀ ਇੰਟਰਸਟਿੰਗ ਨੇ, ਉਹਦੇ ਚਿੱਲੀ ਵੀ ਹੁੰਦੀ ਹੈ, ਲਾਈਮ ਲੀਵਸ ਹੁੰਦੇ ਨੇ, ਨਿੰਬੂ, ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਉਹਦੇ 'ਚ, ਗਲੈਂਡਲ, ਜਿੰਜਰ ਅਤੇ ਸਪਾਈਸਿਸ ਵੀ, ਅਤੇ ਅਨੀਅਨ ਵੀ ਹੁੰਦਾ ਹੈ ਜਿਹੜਾ ਮੈਂ ਯੂਜ਼ ਕੀਤਾ ਸੀਗਾ ਉਸ ਚੈਲੰਜ 'ਚ, ਅਤੇ ਉਹ ਐਕਚੁਲੀ ਕਾਫ਼ੀ ਅੱਛਾ ਬਣ ਗਿਆ ਸੀ ਜਦੋਂ ਇੱਕ ਵਾਰੀ ਘਰ ਪ੍ਰੈਕਟਿਸ ਕੀਤਾ ਸੀ ਮੈਂ, ਅਤੇ ਫਿਰ ਜਦੋਂ ਸ਼ੋਅ 'ਚ ਬਣਾਉਣਾ ਸੀ ਉਹ ਚੈਲੰਜ ਜਦੋਂ ਆਇਆ ਫਿਰ ਸਭ ਤੋਂ ਪਹਿਲੀ ਉਹੀ ਚੀਜ਼ ਹੀ ਆਈ ਦਿਮਾਗ 'ਚ, ਫਿਰ ਉਹਦੇ ਨਾਲ ਬਿਕੋਜ਼ ਇੱਕ ਕੇਕ ਤਾਂ ਕਾਫ਼ੀ ਇਨਕੰਪਲੀਟ ਹੋਏਗਾ, ਮੈਂ ਵੈਸੇ ਉਹਦੇ ਨਾਲ ਕੁਛ ਪ੍ਰੈਕਟਿਸ ਨਹੀਂ ਕੀਤਾ ਸੀਗਾ, ਫਿਰ ਸੋਚਿਆ ਕਿ ਕੋਕੋਨਟ ਆਈਸ ਕ੍ਰੀਮ ਉਹਦੇ ਨਾਲ ਜਾਏਗੀ, ਬਿਕੋਜ਼ ਗ੍ਰੀਨ ਕਰੀ ਦਾ ਜਿਹੜਾ ਬੇਸ ਹੁੰਦਾ ਕੋਕੋਨਟ ਮਿਲਕ ਦਾ ਹੁੰਦਾ, ਅਤੇ ਉਹ ਫਲੇਵਰ ਕੰਬੀਨੇਸ਼ਨ ਕਰਕੇ ਉਹ ਡਿਸ਼ ਬੇਸਿਕਲੀ ਬਿਲਡ ਅਪ ਹੋਈ, ਫਿਰ ਉਹਦੇ ਨਾਲ ਵਾਈਟ ਚੋਕਲੇਟ ਚਿਲੀ ਗਨੈਸ਼ ਵੀ ਬਣਾਈ ਸੀ ਤੇ ਫਿਰ ਕੋਕੋਨਟ ਐਂਡ ਫਲਾਵਰਸ ਨਾਲ ਡੈਕੋਰੇਟ ਕੀਤਾ ਸੀ। ਉਹ ਕਾਫੀ ਲਾਈਕ ਐਕਚੁਅਲੀ ਇਟ ਸਾਊਂਡ ਸਟ੍ਰੇਂਜ ਬਟ ਇਟ ਟੇਸਟਡ ਵੈਰੀ ਨਾਈਸ।
ਨਹੀਂ, ਇੱਕ ਬੜੀ ਵੱਖਰੀ ਜੀ ਪੇਸ਼ਕਾਰੀ ਸੀ ਉਹ ਤੇ ਦੇਖ ਕੇ ਬੜਾ ਵਧੀਆ ਲੱਗਿਆ। ਤੇ ਨਾਲ ਨਾਲ ਮੈਂ ਇਸ ਤੋਂ ਪਹਿਲਾਂ ਕਿ ਅਗਲੇ ਸਵਾਲ ਵੱਲ ਵਧਾਂ, ਮੈਂ ਤੁਹਾਡੇ ਮਾਪਿਆਂ ਨੂੰ ਵੀ ਵਧਾਈ ਦੇਣੀ ਚਾਹੁੰਦਾ, ਤੁਹਾਨੂੰ ਵੀ, ਕਿ ਤੁਹਾਡੀ ਪੰਜਾਬੀ ਬਹੁਤ ਸਾਫ਼ ਆ। ਬੜੇ ਛੋਟੇ ਹੁੰਦੇ ਤੁਸੀਂ ਆ ਗਏ ਸੀ ਪਰ ਘਰ 'ਚ ਪੰਜਾਬੀ ਮਾਹੌਲ ਹੋਣ ਕਰਕੇ ਮੇਰਾ ਖਿਆਲ ਆ ਤੁਹਾਡੀ ਪੰਜਾਬੀ 'ਤੇ ਇੰਨੀ ਪਕੜ ਹੈ। ਥੋੜ੍ਹਾ ਜਿਹਾ ਮੈਨੂੰ ਆਪਣੇ ਘਰ ਦੇ ਮਾਹੌਲ ਬਾਰੇ ਦੱਸੋਗੇ? ਬੈਂਡਿਟ ਲਾਈਕ ਬੈਕਮ ਵਾਲਾ ਮਾਹੌਲ ਆ, ਕਿੱਥੇ ਮੰਮੀ ਕਹਿੰਦੇ ਹੁਣੇ ਰੋਟੀਆਂ ਗੋਲ ਨਹੀਂ ਬਣਾਉਂਦੀ ਅਤੇ ਗੋਭੀ ਦੀ ਸਬਜ਼ੀ ਅਤੇ ਬਤਾਊਂ ਦਾ ਭੜਥਾ, ਸੋ ਪਤੀਲੇ 'ਚ ਕੜਛੀ ਮਾਰਨੀ ਕਿਹਨੇ ਸਿਖਾਈ? ਡੈਡ ਤਾਂ ਕਹਿੰਦੇ ਹੋਣੇ ਆ ਕੁੜੀ ਨੂੰ ਪੜ੍ਹ ਲੈਣ ਦੋ, ਇਹਨੇ ਫਾਰਮੇਸੀ ਕਰਨੀ ਆ, ਪਰ ਮੰਮ ਦਾ ਧਿਆਨ ਤਾਂ ਖਾਣਾ ਬਣਾਉਣ ਸਿਖਾਉਣ 'ਚ ਵੀ ਹੋਣਾ ਹੀ ਆ।
ਹਾਂਜੀ, ਘਰ ਦਾ ਮਾਹੌਲ ਕਾਫੀ ਸਿੰਪਲ ਰਿਹਾ ਹੈ ਬਚਪਨ ਤੋਂ ਹੀ। ਇੰਡੀਆ 'ਚ ਵੀ ਇਸਦਾ ਕੋਈ ਕੰਪਲਸ਼ਨ ਨਹੀਂ ਸੀਗਾ ਕਿ ਖਾਣਾ ਬਣਾਉਣਾ ਆਉਣਾ ਚਾਹੀਦਾ ਹੈ, ਬਿਕੋਜ਼ ਕੁੜੀ ਹੈਗੀ ਹੈ ਆਉਣਾ ਚਾਹੀਦਾ ਹੈ, ਵੀ ਆਉਣਾ ਚਾਹੀਦਾ। ਆਈ ਥਿੰਕ ਆਪਣੇ ਇੰਟਰਸਟ ਹੁੰਦਾ ਹੈ, ਜਿਸ ਤਰ੍ਹਾਂ ਮੇਰੀ ਮੰਮੀ ਘਰ ਦਾ ਸਿੰਪਲ ਖਾਣਾ ਬਣਾਉਂਦੀ ਸੀ, ਜਿਹੜਾ ਨੋਨ ਵੈਜ ਜਾਂ ਚਿਕਨ ਗੋਟ ਵਗੈਰਾ ਉਹ ਸਾਰੀ ਚੀਜ਼ਾਂ ਮੇਰੇ ਡੈਡ ਬਣਾਉਂਦੇ ਸੀ ਨੋਰਮਲੀ। ਹੁਣੇ ਵੀ ਉਹੀ ਨੋਨ ਵੈਜ ਜ਼ਿਆਦਾ ਉਹੀ ਕੁੱਕ ਕਰਦੇ ਨੇ, ਫਿਸ਼ ਵਗੈਰਾ ਇੱਥੇ ਵੀ ਪ੍ਰੌਨਸ ਜਿਹੜੇ ਮਿਲਦੇ ਨੇ। ਇੰਡੀਆ 'ਚ ਵੀ ਹਮੇਸ਼ਾ ਉਹੀ ਇਸ ਤਰ੍ਹਾਂ ਦਾ ਖਾਣਾ ਬਣਾਉਂਦੇ ਸੀ, ਘਰ ਦਾ ਜਿਹੜਾ ਜਿਸ ਤਰ੍ਹਾਂ ਰਾਜਮਾਂਹ, ਕੜੀ ਹੋ ਗਈ, ਛੋਲੇ ਹੋ ਗਏ, ਦਾਲ ਹੋ ਗਈ, ਸਬਜ਼ੀ, ਉਹ ਮੇਰੇ ਮੰਮ ਹੀ ਹਮੇਸ਼ਾ ਬਣਾਉਂਦੇ ਸੀ। ਤੇ ਉਸ ਤਰ੍ਹਾਂ ਦਾ ਖਾਣਾ ਉਹਨਾਂ ਕੋਲੋਂ ਸਿੱਖਿਆ, ਦੇਖ ਦੇਖ ਕੇ, ਟੇਸਟ ਕਰਕੇ। ਕਈ ਵਾਰੀ ਘਰ ਬਣਾਉਂਦੀ ਸੀ ਜਦੋਂ ਵਿਆਹ ਹੋਇਆ, ਉਸ ਤੋਂ ਬਾਅਦ ਬਣਾਉਂਦੀ ਸੀ, ਤੇ ਇੱਕ ਵਾਰੀ ਕਈ ਵਾਰੀ ਫੋਨ ਕਰ ਲੈਂਦੀ ਸੀ ਕਿ ਕਿਸ ਤਰ੍ਹਾਂ ਉਹ ਫਲੇਵਰ ਕਿਸ ਤਰ੍ਹਾਂ ਦਾ, ਤੇ ਉਹ ਦੱਸ ਦਿੰਦੀ ਸੀ ਫਟਾਫਟ। ਫਿਰ ਇੱਥੇ ਵਿਆਹ ਤੋਂ ਬਾਅਦ ਵੀ ਜਿਹੜੇ ਮੇਰੇ ਹਸਬੈਂਡ ਨੇ, ਉਹਨਾਂ ਦੇ ਪੇਰੈਂਟਸ ਸਾਡੇ ਨਾਲ ਰਹਿੰਦੇ ਨੇ, ਐਂਡ ਅਸੀਂ ਸਾਰੇ ਨਾਲ ਰਹਿੰਦੇ ਹਾਂ, ਤੇ ਉਹਨਾਂ ਕੋਲੋਂ ਵੀ ਕਾਫੀ ਕੁਛ ਸਿੱਖਣ ਦਾ ਮੌਕਾ ਮਿਲਦਾ ਹੈ, ਬਿਕੋਜ਼ ਨਵੀਂ ਚੀਜ਼ਾਂ ਬਣਾਉਂਦੇ ਰਹਿੰਦੇ ਹਾਂ, ਮੈਂ ਬਣਾਉਂਦੀ ਹਾਂ ਤੇ ਉਹ ਟੇਸਟ ਕਰਦੇ ਨੇ। ਤੇ ਆਈ ਥਿੰਕ ਕਾਫੀ ਲੱਕੀ ਰਹੀ ਹਾਂ ਮੈਂ ਇਸ ਮਾਮਲੇ 'ਚ, ਬਿਕੋਜ਼ ਕਦੀ ਵੀ ਇਸ ਤਰ੍ਹਾਂ ਹੋਇਆ ਨਹੀਂ ਕਿ ਸਪੈਸ਼ਲ ਸਿੱਖਣਾ ਪਿਆ ਕਿਸੇ ਕੋਲੋਂ। ਉਹ ਆਪਣੀ ਕਿਊਰੀਓਸਿਟੀ ਹਮੇਸ਼ਾ ਹੈਗੀ ਸੀ ਕਿ ਕੁਛ ਮੈਨੂੰ ਅੱਛਾ ਲੱਗਦਾ ਸੀ ਤੇ ਮੈਂ ਸਾਰਿਆਂ ਕੋਲੋਂ ਪੁੱਛਦੀ ਸੀ। ਮੇਰੇ ਨਾਨੀ ਜੀ ਬੜਾ ਅੱਛਾ ਖਾਣਾ ਬਣਾਉਂਦੇ ਸੀ, ਗੁਜਰਾਤੀ ਖਾਣਾ ਬਣਾਉਂਦੇ ਸੀ, ਉਹ ਗੁਜਰਾਤ 'ਚ ਰਹਿੰਦੇ ਸੀ ਹੈਗੇ, ਉਹ ਵੀ ਉਹ ਪੰਜਾਬੀ ਸੀਗੇ ਸਾਰੇ, ਬਟ ਉਹ ਗੁਜਰਾਤ 'ਚ ਹੀ ਹਮੇਸ਼ਾ ਰਹੇ ਨੇ। ਤੇ ਉਸ ਤਰ੍ਹਾਂ ਦਾ ਖਾਣਾ ਵੀ ਉਹਨਾਂ ਕੋਲੋਂ ਬਣਾਉਣ ਨੂੰ, ਯੂਨੋ, ਸਿੱਖਣ ਦਾ ਮੌਕਾ ਕਾਫੀ ਮਿਲਿਆ ਸੀ। ਤੇ ਜਿਸ ਤਰ੍ਹਾਂ ਮੇਰੇ ਦਾਦੀ ਜੀ ਨੇ, ਉਹ ਸਿੰਪਲ ਪੰਜਾਬੀ ਖਾਣਾ ਬਣਾਉਂਦੇ ਨੇ, ਉਹ ਅੰਮ੍ਰਿਤਸਰ ਦੇ ਨੇ, ਉਹ ਬਹੁਤ ਹੀ ਸਿੰਪਲ, ਤਿੰਨ ਚਾਰ ਮਸਾਲੇ ਪਾਉਂਦੇ ਨੇ, ਜ਼ਿਆਦਾ ਕੁਛ ਪਾਉਂਦੇ ਵੀ ਨਹੀਂ। ਤੇ ਕਾਫੀ ਵਰਾਇਟੀ ਸਾਡੇ ਘਰ 'ਚ ਹੈਗੀ ਹੈ, ਸਭ ਡਿਫਰੈਂਟ ਸਟਾਈਲਸ ਦਾ ਖਾਣਾ ਬਣਾਉਂਦੇ ਨੇ। ਤੇ ਉਹਨਾਂ ਕੋਲੋਂ ਮਤਲਬ ਇਸ ਤਰ੍ਹਾਂ ਕਿਸੇ ਨੇ ਸਿਖਾਇਆ ਨਹੀਂ ਹੈਗਾ ਸੀ ਕਿ ਇਹ ਸਬਜ਼ੀ ਇਸ ਤਰ੍ਹਾਂ ਬਣਾਉਂਦੇ ਨੇ, ਉਹ ਦੇਖ ਕੇ ਆਪੇ ਹੀ ਇੰਟਰਸਟ ਹੈਗਾ ਸੀ ਬਚਪਨ ਤੋਂ, ਤੇ ਮੈਂ ਦੇਖਦੀ ਰਹਿੰਦੀ ਸੀ ਕਿਸ ਤਰ੍ਹਾਂ, ਤੇ ਕੁਛ ਕੁਐਸਚਨ ਵੀ ਪੁੱਛਦੀ ਸੀ ਤੇ ਉਹ ਦੱਸ ਦਿੰਦੇ ਸੀਗੇ, ਬਟ ਵੈਸੇ ਦ ਜਰਨੀ ਵਾਜ਼ ਕੁਆਈਟ ਸਮੂਥ।
ਜੀ, ਬੜੀ ਖੁਸ਼ੀ ਹੋਈ ਹੈ ਸਭ ਕੁਝ ਜਾਣ ਕੇ। ਅਤੇ ਥੋੜ੍ਹਾ ਜਿਹਾ ਮੈਨੂੰ ਦੱਸੋਗੇ ਕਿ ਮਾਸਟਰ ਸ਼ੈੱਫ ਵਿੱਚ ਪ੍ਰੋਗਰਾਮ ਦੌਰਾਨ ਹੁਣ ਤੱਕ ਤੁਸੀਂ ਕਿਹੜੇ ਭਾਰਤੀ ਜਾਂ ਪੰਜਾਬੀ ਖਾਣੇ ਬਣਾ ਚੁੱਕੇ ਹੋ, ਬਣਾ ਕੇ ਦਿਖਾ ਚੁੱਕੇ ਹੋ?
ਮਾਸਟਰ ਸ਼ੈੱਫ ਹੁਣ ਤੱਕ ਕਾਫੀ ਇੰਡੀਅਨ ਖਾਣੇ, ਕਾਫੀ ਭਾਰਤੀ ਇੰਡੀਅਨ ਡਿਸ਼ਿਜ਼ ਬਣਾਈਆਂ ਨੇ। ਫਸਟਲੀ ਤੇ ਚਿਕਨ ਬਿਰਿਆਨੀ ਬਣਾਈ ਸੀ, ਦੈਟ ਵਾਜ਼ ਵਨ ਆਫ ਮਾਈ ਫਸਟ ਇੰਡੀਅਨ ਡਿਸ਼ਿਜ਼। ਮੇਰੀ ਸਿਗਨੇਚਰ ਡਿਸ਼ ਕੇਵਰ ਸੀ, ਜਿਹੜਾ ਮੈਂ ਐਕਚੁਅਲੀ ਕਦੀ ਇੰਡੀਆ ਟੇਸਟ ਨਹੀਂ ਕੀਤਾ, ਦੇਖਿਆ ਮਿਠਾਈਆਂ ਦੀ ਦੁਕਾਨ 'ਤੇ ਮਿਲਦਾ ਬਟ ਕਦੀ ਟੇਸਟ ਨਹੀਂ ਕੀਤਾ। ਤੇ ਉਹ ਆਪੇ ਇੱਥੇ ਪ੍ਰੈਕਟਿਸ ਕਰਕੇ ਉਹਦੇ ਨਾਲ ਮੈਂ ਗਜਰੇਲੇ ਦੇ ਫਲੇਵਰ ਦੀ ਆਈਸ ਕ੍ਰੀਮ ਬਣਾਈ ਸੀ, ਜੇ ਉਹਨਾਂ ਨੂੰ ਕਾਫੀ ਅੱਛੀ ਲੱਗੀ ਸੀ ਜੱਜਿਸ ਨੂੰ, ਦੈਟ ਵਾਜ਼ ਮਾਈ ਸਿਗਨੇਚਰ ਡਿਸ਼। ਤੇ ਫਿਰ ਉਸ ਤੋਂ ਬਾਅਦ ਚਿਕਨ ਬਿਰਿਆਨੀ ਬਣਾਈ ਸੀ ਮੈਂ, ਰਾਇਤਾ ਤੇ ਉਹ ਅਨੀਅਨ ਸੈਲਡ ਜਿਹੜਾ ਹੁੰਦਾ ਹੈ। ਫਿਰ ਅਭੀ ਹੁਣੇ ਰੀਸੈਂਟਲੀ ਉਹ ਫਿਸ਼ ਅੰਮ੍ਰਿਤਸਰੀ ਬਣਾਈ ਸੀਗੀ, ਜੇ ਉਹ ਮੇਰੀ ਫੇਵਰੇਟ ਡਿਸ਼ ਹੈਗੀ ਹੈ, ਜਦੋਂ ਜਾਂਦੇ ਹਾਂ ਆਪਾਂ ਅੰਮ੍ਰਿਤਸਰ ਉਹ ਜ਼ਰੂਰ ਖਾ ਕੇ ਆਉਂਦੇ ਹਾਂ, ਉਹ ਫਿਸ਼ ਅੰਮ੍ਰਿਤਸਰੀ। ਐਂਡ ਉਹ ਬੈਂਟੋ ਬਾਕਸ ਜਿਹੜਾ ਚੈਲੰਜ ਸੀਗਾ, ਉਹ ਇੰਡੀਅਨ ਥਾਲੀ ਕੌਨਸੈਪਟ ਐਂਡ ਇੰਡੀਅਨ ਟਿਫਨ ਕੌਨਸੈਪਟ ਨੂੰ ਦਿਮਾਗ 'ਚ ਰੱਖ ਕੇ ਉਹ ਮੈਂ ਉਹ ਬਣਾਇਆ ਸੀਗਾ, ਤੇ ਉਹਦੇ 'ਚ ਪਿੰਡੀ ਛੋਲੇ ਬਣਾਏ ਸੀਗੇ ਜਿਹੜੇ ਘਰ ਆਮ ਬੰਦੇ ਨੇ ਪੰਜਾਬੀ ਘਰਾਂ 'ਚ, ਤੇ ਨਾਲ ਕੜਾਈ ਪਨੀਰ ਦੀ ਸਬਜ਼ੀ, ਗੋਭੀ ਦਾ ਪਰਾਂਠਾ, ਤੇ ਕ੍ਰਿਸਪੀ ਐਲੀਮੈਂਟ ਵਾਸਤੇ ਉਹਨਾਂ ਨੂੰ ਮੈਂ ਪਿੰਡੀ ਦੇ ਚਿਪਸ ਬਣਾ ਕੇ ਉਹ ਵੀ ਦਿੱਤੇ ਸੀਗੇ, ਤੇ ਨਾਲ ਮੇਰੀ ਦਾਦੀ ਜੀ ਦੀ ਇੱਕ ਰੈਸਿਪੀ ਸੀਗੀ ਅਚਾਰ ਦੀ, ਉਹ ਕਾਫੀ ਸਿੰਪਲ ਹੈਗੀ ਆ, ਉਹ ਇੰਸਟੈਂਟ ਪਿਕਲ ਬਣ ਜਾਂਦਾ, ਤੇ ਉਹ ਬਣਾਤਾ ਸੀ ਨਾਲ ਚਾਵਲ ਦੇ ਨਾਲ। ਐਂਡ ਇੱਕ ਇਮਿਊਨਿਟੀ ਚੈਲੰਜ ਸੀਗਾ ਉਹਦੇ 'ਚ, ਆਈ ਮੇਡ ਤੰਦੂਰੀ ਪਲੈਟਰ ਬੇਸਿਕਲੀ, ਤੇ ਉਹਦੇ 'ਚ ਤੰਦੂਰੀ ਚਿਕਨ ਬਣਾਇਆ ਸੀਗਾ, ਓਪਨ ਫਾਇਰ ਯੂਜ ਕਰਨੀ ਸੀ, ਤੇ ਤੰਦੂਰੀ ਚਿਕਨ ਤੇ ਚਟਨੀ ਨਾਲ, ਫਿਰ ਵੈਜੀਟੇਬਲਸ ਮੈਂ ਬੇਸਿਕਲੀ ਓਪਨ ਫਾਇਰ ਤੇ ਗ੍ਰਿਲ ਕਰਕੇ ਕੈਬੇਜ ਤੇ ਅਨੀਅਨ ਤੇ ਚਿਲੀਜ਼, ਉਹਨਾਂ ਦਾ ਸੈਲਡ ਵੀ ਬਣਾਇਆ ਸੀ, ਤੇ ਨਾਨ ਐਂਡ ਨਾਲ ਆਈ ਮੇਡ ਸਮੋਕ ਲੱਸੀ, ਸੋ ਦੈਟ ਵਾਜ਼ ਵਨ ਆਫ ਦੀ ਅਦਰ ਵਨ ਐਜ਼ ਵੈਲ। ਆਈ ਥਿੰਕ ਇੱਕ ਹੋਰ ਮੈਨੂੰ ਲੱਗਦਾ ਹੈਗੀ ਹੈ, ਪ੍ਰੌਨ ਕਰੀ ਮੈਂ ਬਣਾਈ ਸੀ, ਉਹ ਕਰਨਾਟਕ ਕਰੀ ਹੈਗੀ ਹੈ ਵਿਚ ਆਈਵ ਹੈਡ ਬਿਫੋਰ ਐਂਡ ਇਟ ਡਿਲੀਸ਼ੀਅਸ ਐਂਡ ਇਟਸ ਕਾਲਡ ਪ੍ਰੌਨ ਘੀ ਰੋਸਟ। ਮੈਂ ਉਹਦੀ ਰੈਸਿਪੀ ਵੀ ਮੈਂ ਐਕਚੁਅਲੀ ਕਦੀ ਉਹ ਇੰਡੀਆ ਚ ਨੀ ਖਾਇਆ, ਉਹ ਮੈਂ ਘਰ ਪ੍ਰੈਕਟਿਸ ਕਰ ਕਰਕੇ ਉਹ ਡਿਸ਼ ਮਾਸਟਰ ਕੀਤੀ ਸੀ ਤੇ ਮੈਂ ਉਹ ਵੀ ਟਰਾਈ ਕੀਤੀ ਸੀ ਵਿਚ ਵਾਜ ਰੀਲੀ ਨਾਈਸ। ਤੇ ਕਾਫੀ ਆਈ ਥਿੰਕ ਕਾਫੀ ਇੰਡੀਅਨ ਡਿਸ਼ਿਜ਼ ਬਣਾਈਆਂ ਨੇ ਸ਼ੋਅ ਤੇ ਐਂਡ ਕਾਫੀ ਬਣਾਵਾਂਗੀ ਹੋਰ।
ਤੇ ਤੁਹਾਡਾ ਪੈਸ਼ਨ ਹੈ ਖਾਣਾ ਬਣਾਉਣਾ, ਤੇ ਤੁਹਾਡੇ ਇਕੱਲੇ ਇਕੱਲੇ ਸ਼ਬਦ ਚੋਂ ਝਲਕਦਾ ਕਿ ਤੁਸੀਂ ਕਿੰਨਾ ਸ਼ਿੱਦਤ ਨਾਲ ਖਾਣਾ ਬਣਾਉਣ ਵਾਲੀ ਇਸ ਕਲਾ ਨਾਲ ਜੁੜੇ ਹੋਏ ਹੋ, ਤੇ ਮੇਰੇ ਤਾਂ ਵੈਸੇ ਸੁਣਦੇ ਮੂੰਹ 'ਚ ਪਾਣੀ ਆ ਗਿਆ ਸੀ। ਤੇ ਥੋੜ੍ਹਾ ਜਿਹਾ ਸਾਨੂੰ ਦੱਸੋਗੇ ਕੀ ਕੰਮਕਾਰ ਕਰਦੇ ਹੋ? ਕਦੇ ਕੋਈ ਰੈਸਟੋਰੈਂਟ ਖੋਲਣ ਦਾ ਸੁਪਨਾ ਤਾਂ ਨਹੀਂ ਲਿਆ, ਜਾਂ ਕਦੇ ਕੋਈ ਕਿਤਾਬ ਲਿਖਣ ਬਾਰੇ ਸੋਚਿਆ ਹੋਵੇ?
ਜ਼ਰੂਰ, ਆਈ ਥਿੰਕ ਦੋ ਚੀਜ਼ਾਂ ਨੇ ਜਿਹੜੀ ਮੈਂ ਜ਼ਰੂਰ ਕਰਨਾ ਚਾਹੁੰਦੀ ਹਾਂ। ਫਸਟਲੀ ਤੇ ਕੁੱਕ ਬੁੱਕ ਜ਼ਰੂਰ ਲਿਖਣਾ ਚਾਹੁੰਦੀ ਹਾਂ, ਬਿਕੋਜ਼ ਅਸੀਂ ਰਹਿੰਦੇ ਹਾਂ ਆਸਟ੍ਰੇਲੀਆ 'ਚ, ਮਲਟੀਕਲਚਰਲ ਕੰਟਰੀ ਹੈਗੀ ਹੈ, ਇੱਥੇ ਹਰ ਕੰਟਰੀ ਦੇ ਲੋਕ ਰਹਿੰਦੇ ਨੇ, ਹਰ ਕੰਟਰੀ ਦਾ ਖਾਣਾ ਮਿਲਦਾ, ਤੇ ਇੰਡੀਅਨ ਕੁਜ਼ੀਨ ਦਾ ਜਿਹੜਾ ਲੈਵਲ ਹੋਣਾ ਚਾਹੀਦਾ ਉਹ ਮੈਂ ਹੋਰ ਵਧਾਉਣਾ ਚਾਹੁੰਦੀ ਹਾਂ, ਜਿੰਨਾ ਸ਼ੋਅ ਤੇ ਵੀ ਦੇਖ ਕੇ ਵਧਾਇਆ ਹੈ ਜਾਂ ਜਿਸ ਤਰ੍ਹਾਂ ਵੀ ਯੂ ਨੋ ਉਹ ਲੋਕਾਂ ਦਾ ਰਿਐਕਸ਼ਨ ਜਿਹੜਾ ਮੈਨੂੰ ਮਿਲ ਰਿਹਾ ਹੁਣੇ, ਉਹ ਰਿਐਕਸ਼ਨ ਦੇਖ ਕੇ ਲੱਗਦਾ ਹੈ ਕਿ ਯੂ ਨੋ ਪੀਪਲ ਵਾਂਟ ਟੂ ਲਰਨ, ਦੇ ਵਾਂਟ ਟੂ ਸੀ ਮੋਰ ਇੰਡੀਅਨ ਫੂਡ। ਸੋ ਆਈ ਵੁੱਡ ਡੈਫੀਨੇਟਲੀ ਰਾਈਟ ਅ ਕੁੱਕ ਬੁੱਕ, ਉਹ ਜ਼ਰੂਰ ਲਿਖਣਾ ਚਾਹੁੰਦੀ ਹਾਂ ਮੈਂ। ਔਰ ਉਹਦੇ 'ਚ ਵੀ ਮਤਲਬ ਜਿਸ ਤਰ੍ਹਾਂ ਕੋਈ ਫੈਂਸੀ ਰੈਸਿਪੀਜ਼ ਨਹੀਂ ਹੋਣੀ ਚਾਹੀਦੀਆਂ, ਉਹਦੇ 'ਚ ਸਾਦੀ ਰੈਸਿਪੀਜ਼ ਹੋਣੀ ਚਾਹੀਦੀਆਂ ਜਿਹੜੇ ਇੱਧਰ ਦੇ ਲੋਕ ਦੇਖ ਕੇ ਉਹਨਾਂ ਨੂੰ ਯੂ ਨੋ ਥੋੜ੍ਹਾ ਉਹ ਨਾ ਹੋ ਕਿ ਮਤਲਬ ਇੰਡੀਅਨ ਫੂਡ 'ਚ ਤਿੰਨ ਚਾਰ ਚੀਜ਼ਾਂ ਨੇ, ਬਟਰ ਚਿਕਨ ਹੈਗਾ ਹੈ, ਕੋਰਮਾ ਹੈਗਾ ਹੈ, ਕਰੀ ਇਹ ਕਰੀ ਉਹ ਕਰੀ, ਲਾਈਕ ਘਰ ਦਾ ਖਾਣਾ ਜਿਹੜਾ ਸਾਰਾ ਬਣਦਾ ਹੈ ਉਹਦੇ 'ਚ ਤੇ ਬੈਂਗਣ ਦਾ ਭਰਤਾ ਵੀ ਬਣਦਾ ਹੈ, ਕੜੀ ਵੀ ਬਣਦੀ ਹੈ, ਰਾਜਮਾ ਵੀ ਬਣਦੇ ਨੇ, ਬਹੁਤ ਸਾਰੀ ਡਿਫਰੈਂਟ ਵੇਰੀਏਸ਼ਨ ਨੇ, ਤੇ ਉਸ ਤਰ੍ਹਾਂ ਦਾ ਖਾਣਾ ਪ੍ਰਜੈਂਟ ਕਰਨਾ ਹੈ ਮੈਂ ਇੱਕ ਕੁੱਕ ਬੁੱਕ ਜ਼ਰੂਰ। ਐਂਡ ਸੈਕਿੰਡਲੀ ਯੈਸ ਡੈਫੀਨੇਟਲੀ ਅਗਰ ਮੈਨੂੰ ਮੌਕਾ ਮਿਲਿਆ ਤੇ ਮੈਂ ਜ਼ਰੂਰ ਆਪਣਾ ਇੱਕ ਰੈਸਟੋਰੈਂਟ ਖੋਲਣਾ ਚਾਹਾਂਗੀ ਜਿਹਦੇ 'ਚ ਟ੍ਰੈਡੀਸ਼ਨਲ ਫੂਡ ਆਈ ਵੁੱਡ ਲਵ ਟੂ ਸਰਵ ਬਟ ਵਿਦ ਅ ਟਵਿਸਟ, ਸੋ ਟਵਿਸਟ ਦੇ ਨਾਲ ਉਹ ਮੇਰਾ ਆਪਣਾ ਟਵਿਸਟ ਹੋਏਗਾ ਉਹ ਖਾਣੇ ਤੇ
ਜੀ।
ਸੋ ਦੈਟਸ ਡੈਫੀਨੇਟਲੀ ਸਮਥਿੰਗ ਦੈਟ ਆਈ ਵੁੱਡ ਲਵ ਟੂ ਡੂ।
ਤੇ ਜਾਂਦੇ ਜਾਂਦੇ ਮੇਰਾ ਇੱਕ ਹੋਰ ਸਵਾਲ, ਔਰਤ ਦੀ ਜਗ੍ਹਾ ਕਿਚਨ ਦੇ ਨਾਲ ਨਾਲ ਅਸਮਾਨ ਵਿੱਚ ਵੀ ਆ, ਉਹਨੂੰ ਖੰਭ ਲਾ ਕੇ ਉੱਡਣਾ ਵੀ ਆਉਣਾ ਚਾਹੀਦਾ ਅਤੇ ਉਹਨੂੰ ਉਹੋ ਜਿਹੇ ਮੌਕੇ ਵੀ ਮਿਲਣੇ ਚਾਹੀਦੇ ਆ। ਸੋ ਆਪਣੇ ਹਾਣ ਪ੍ਰਮਾਣ ਨੂੰ ਪੰਜਾਬੀ ਭਾਈਚਾਰੇ ਵਿਚਲੀਆਂ ਔਰਤਾਂ ਨੂੰ, ਭਾਰਤੀ ਭਾਈਚਾਰੇ ਵਿਚਲੀਆਂ ਔਰਤਾਂ ਨੂੰ ਤੁਹਾਡਾ ਕੀ ਸੁਨੇਹਾ ਹੋਊਗਾ? ਏਡੇ ਵੱਡੇ ਮੰਚ 'ਤੇ ਤੁਸੀਂ ਇਸ ਵੇਲੇ ਆਪਣੀ ਪੇਸ਼ਕਾਰੀ ਦੇ ਰਹੇ ਹੋ, ਮਾਸਟਰ ਸ਼ੈੱਫ ਕਾਫੀ ਮਕਬੂਲ ਹੈ, ਕਾਫੀ ਨਾਮ ਹੈ, ਅਤੇ ਤੁਹਾਨੂੰ ਇਸ ਵੇਲੇ ਲੱਖਾਂ ਲੋਕਾਂ ਦੁਆਰਾ ਟੀ ਵੀ 'ਤੇ ਵੇਖਿਆ ਜਾ ਰਿਹਾ ਇੱਕ ਸੈਲੀਬ੍ਰਿਟੀ ਵਜੋਂ। ਸੋ ਤੁਹਾਡੇ ਮੂੰਹੋਂ ਨਿਕਲਿਆ ਉਹ ਸੁਨੇਹਾ, ਮੇਰਾ ਖਿਆਲ ਉਹਨਾਂ ਦੇ ਕਿਤੇ ਨਾ ਕਿਤੇ ਕੰਮ ਜ਼ਰੂਰ ਆਊਗਾ।
ਸ਼ੋਰ, ਦੇਖੋ ਚਾਹੇ ਯੂ ਨੋ ਚਾਹੇ ਔਰਤ ਹੋਏ ਜਾਂ ਮਰਦ ਹੋ, ਕੋਈ ਵੀ ਹੋਏ, ਜਿਹਨੂੰ ਵੀ ਖਾਣੇ ਦਾ ਸ਼ੌਕ ਹੈ, ਖਾਣੇ ਬਣਾਉਣ ਦਾ ਸ਼ੌਕ ਹੈ, ਆਈ ਥਿੰਕ ਦਿਸ ਵਾਜ਼ ਅ ਚੈਲੰਜ। ਲਾਈਕ ਜਿਹੜਾ ਮੈਂ ਸਟੈਪ ਲਿੱਤਾ ਸੀ ਮਾਸਟਰ ਸ਼ੈਫ ਤੇ ਜਾਣ ਦਾ, ਉਹ ਕਾਫੀ ਰਿਸਕੀ ਵੀ ਸੀਗਾ, ਬਿਕੋਜ਼ ਘਰ ਤੋਂ ਕਾਫੀ ਦਿਨ ਘਰ ਤੋਂ ਕਾਫੀ ਦੇਰ ਬਾਹਰ ਰਹਿਣਾ ਪੈਂਦਾ ਹੈ, 6 ਮਹੀਨੇ ਆਲਮੋਸਟ ਮੈਂ ਬਾਹਰ ਸੀਗੀ ਮੈਲਬਨ 'ਚ, ਤੇ ਉਹ ਘਰ ਦਾ ਸਪੋਰਟ ਬਹੁਤ ਜ਼ਰੂਰੀ ਹੈ ਉਹਦੇ 'ਚ, ਸਪੈਸ਼ਲੀ ਜੇ ਹਸਬੈਂਡ ਹੋਏ ਜਾਂ ਪੇਰੈਂਟਸ ਹੋਣ, ਉਹਨਾਂ ਦਾ ਸਪੋਰਟ ਡੈਫੀਨੇਟਲੀ ਚਾਹੀਦਾ। ਬਟ ਜੇ ਇਹ ਮੌਕਾ ਮਿਲੇ ਤੇ ਇਹਨੂੰ ਜ਼ਰੂਰ ਫੜ ਲਓ ਮੌਕੇ ਨੂੰ, ਤੇ ਜਸਟ ਗੋ ਫੋਰ ਇਟ। ਆਈ ਥਿੰਕ ਦਿਸ ਇਜ਼ ਅ ਟੈਲੈਂਟ ਦੈਟ ਆਪਣੇ ਇੰਡੀਅਨ ਪੰਜਾਬੀ ਸਾਰੀ ਔਰਤਾਂ ਕੋਲੋਂ ਕੁਕਿੰਗ ਦਾ ਟੈਲੈਂਟ ਤੇ ਨੈਚੁਰਲੀ ਆ ਹੀ ਜਾਂਦਾ ਹੈ ਕੁਛ ਨਾ ਕੁਛ ਕਰਕੇ, ਬਟ ਕਈਆਂ ਕੋਲ ਬਹੁਤ ਜ਼ਿਆਦਾ ਆ ਜਾਂਦਾ ਹੈ, ਯੂ ਨੋ ਕਈਆਂ ਦੀ ਫੈਮਿਲੀਜ਼ ਬਹੁਤ ਫੂਡੀ ਫੈਮਿਲੀਜ਼ ਹੁੰਦੀਆਂ ਨੇ, ਉਹਨਾਂ ਦਾ ਹੱਥ ਹੀ ਸਾਫ਼ ਹੁੰਦਾ ਹੈ ਖਾਣੇ 'ਚ, ਤੇ ਉਹਨਾਂ ਨੂੰ ਤੇ ਜ਼ਰੂਰ ਜਾਣਾ ਚਾਹੀਦਾ। ਐਂਡ ਇਟਸ ਇਟ ਡਜ਼ਨਟ ਮੈਟਰ ਕਿ ਅੱਗੇ ਜਾ ਕੇ ਮਿਲੇਗਾ ਵਾਈਟ ਏਪਰਨ ਜਾਂ ਸ਼ੋਅ ਤੇ ਪਹੁੰਚੋਗੇ ਕਿ ਨਹੀਂ, ਬਟ ਉਹ ਟਰਾਈ ਕਰਨਾ ਬਹੁਤ ਜ਼ਰੂਰੀ ਹੈ। ਐਂਡ ਇਫ ਯੂ ਗੋ ਫੋਰ ਇਟ, ਦ ਸਕਾਈ ਇਜ਼ ਦ ਲਿਮਿਟ ਫਾਰ ਐਵਰੀਬਡੀ, ਚਾਹੇ ਉਹ ਮੇਲ ਹੋਏ, ਫੀਮੇਲ ਹੋਏ, ਕੋਈ ਵੀ ਹੋਏ, ਕੋਈ ਵੀ ਉਮਰ ਦਾ ਹੋਏ, ਆਈ ਵੁੱਡ ਜਸਟ ਸੇ ਗੋ ਫੋਰ ਇਟ।
ਜੀ ਦਪਿੰਦਰ, ਬਹੁਤ ਬਹੁਤ ਮਿਹਰਬਾਨੀ, ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਇੱਦਾਂ ਹੀ ਮੁਸਕਰਾਉਂਦੇ ਰਹੋ ਤੇ ਹਰ ਮੈਦਾਨ ਫਤਿਹ ਕਰਦੇ ਰਹੋ, ਅੱਜ ਸਮਾਂ ਦੇਣ ਲਈ ਧੰਨਵਾਦ।
ਥੈਂਕ ਯੂ ਸੋ ਮਚ ਪ੍ਰੀਤਿੰਦਰ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਯੂ ਵਿਦ ਐਸ ਪੀ ਐਸ ਰੇਡੀਓ।